ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ ਸਮਾਜਿਕ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਂਦਾ ਹੈ। ਆਸਟ੍ਰੇਲੀਆ ਐਕਸਪਲੇਨ ਦੀ ਇਹ ਰਿਪੋਰਟ ਅੱਜ ਦੱਸ ਰਹੀ ਹੈ ਕਿ ਦਾਨ ਅਤੇ ਫੰਡਰੇਜ਼ਿੰਗ ਨਾਲ ਜੁੜੇ ਨਿਯਮ ਕੀ ਹਨ, ਕਦੋਂ ਲਾਇਸੈਂਸ ਦੀ ਲੋੜ ਪੈ ਸਕਦੀ ਹੈ ਅਤੇ ਕਿਸ ਤਰ੍ਹਾਂ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਤੁਹਾਡੀ ਮਦਦ ਸਹੀ ਮਕਸਦ ਤੱਕ ਪਹੁੰਚ ਵੀ ਰਹੀ ਹੈ ਜਾਂ ਨਹੀਂ। ਜੀ ਹਾਂ, ਆਸਟ੍ਰੇਲੀਆ ਵਿੱਚ ਫੰਡਰੇਜ਼ਿੰਗ ਨਾਲ ਸੰਬੰਧਿਤ ਕਾਨੂੰਨਾਂ ਨੂੰ ਸਮਝਣਾ ਕਈ ਵਾਰ ਔਖਾ ਹੋ ਜਾਂਦਾ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਹਰ ਰਾਜ ਅਤੇ ਖੇਤਰ ਦੇ ਆਪਣੇ ਵੱਖਰੇ ਫੰਡਰੇਜ਼ਿੰਗ ਕਾਨੂੰਨ ਹਨ। ਫੰਡਰੇਜ਼ਰਾਂ ਨੂੰ ਸਥਾਨਕ ਕੌਂਸਲਾਂ ਦੀਆਂ ਮਨਜ਼ੂਰੀਆਂ ਅਤੇ ਹੋਰ ਕਾਨੂੰਨਾਂ ਜਿਵੇਂ ਆਸਟ੍ਰੇਲੀਅਨ ਕੰਜ਼ਿਊਮਰ ਲਾਅ ਅਤੇ ਗੋਪਨੀਯਤਾ ਕਾਨੂੰਨਾਂ ਦੀ ਪਾਲਣਾ ਵੀ ਕਰਨੀ ਪੈ ਸਕਦੀ ਹੈ। ਆਸਟ੍ਰੇਲੀਅਨ ਚੈਰਿਟੀਜ਼ ਐਂਡ ਨਾਟ ਫਾਰ ਪ੍ਰੋਫਿਟ ਕਮਿਸ਼ਨ ਜਾਂ ACNC ਆਸਟ੍ਰੇਲੀਆ ਦੀ ਚੈਰਿਟੀ ਨਿਯੰਤਰਕ ਸੰਸਥਾ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਰਜਿਸਟਰਡ ਚੈਰਿਟੀਆਂ ਕਾਨੂੰਨੀ ਤੌਰ ਉੱਤੇ ਕੰਮ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਣ। ਹਾਲਾਂਕਿ ਫੰਡਰੇਜ਼ਿੰਗ ਕਿਵੇਂ ਕੀਤੀ ਜਾਂਦੀ ਹੈ, ਇਸ ਉੱਤੇ ACNC ਦੀ ਸਿੱਧੀ ਨਿਗਰਾਨੀ ਨਹੀਂ ਹੁੰਦੀ। ਇਹ ਜ਼ਿੰਮੇਵਾਰੀ ਹਰ ਰਾਜ ਜਾਂ ਖੇਤਰ ਦੀ ਆਪਣੀ ਹੁੰਦੀ ਹੈ। ACNC ਦੀ ਕਮਿਸ਼ਨਰ ਸੂ ਵੁੱਡਵਾਰਡ ਇਸ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
Our main role is to register charities and make sure they follow certain rules. So, for example, if you collect money from the public in a shopping centre, there are specific rules that your organisation would have to follow, and these are state-based, so they can vary depending what state you're in. We care about where the money goes, so what happens with the funds that are raised, but we're not the regulator for fundraising.
ਹਾਲਾਂਕਿ ACNC ਨਾਲ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਨਹੀਂ ਹੈ, ਪਰ ਜੇ ਕੋਈ ਚੈਰਿਟੀ ਰਜਿਸਟਰ ਵਿੱਚ ਦਰਜ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੀ ਗੈਰ ਮੁਨਾਫਾ ਸੰਸਥਾ ਵਜੋਂ ਜਾਂਚ ਹੋ ਚੁੱਕੀ ਹੈ ਅਤੇ ਉਹ ਚੰਗੇ ਪ੍ਰਬੰਧਨ ਦੇ ਮਾਪਦੰਡਾਂ ਉੱਤੇ ਖਰੀ ਉਤਰਦੀ ਹੈ। ਕਮਿਸ਼ਨਰ ਵੁੱਡਵਾਰ ਕਹਿੰਦੇ ਹਨ ਕਿ ਜੇ ਕੋਈ ਚੈਰਿਟੀ ਰਜਿਸਟਰ ਵਿੱਚ ਦਰਜ ਹੈ ਤਾਂ ਉਸ ਦੀ ਜਾਣਕਾਰੀ ਦੀ ਜਾਂਚ ਕਰਨਾ ਬਹੁਤ ਆਸਾਨ ਹੈ।
You can look up the charity register just on your phone, on your computer. If you just put in the words charity register, you'll find us. It's often very helpful for people because it can give you information about who runs the charity, what type of activities it does, where it gets its money from. So before you donate, you can get that information to make sure that your money is going to the cause that you most care about. And you can also feel confident that it's a real registered charity and they do have obligations to follow certain rules about good governance.
ਸਾਰੀਆਂ ਰਜਿਸਟਰਡ ਚੈਰਿਟੀਆਂ ਦਾਨ ਲਈ ਟੈਕਸ ਕਟੌਤੀ ਯੋਗ ਰਸੀਦਾਂ ਜਾਰੀ ਨਹੀਂ ਕਰ ਸਕਦੀਆਂ। ਜਸਟਿਸ ਕੁਨੈਕਟ ਦੀ ਨਾਟ ਫਾਰ ਪ੍ਰੋਫਿਟ ਲਾਅ ਸੇਵਾ ਨਾਲ ਜੁੜੀ ਵਕੀਲ ਐਮੀ ਵਿਲੀਅਮਸ ਇਸ ਬਾਰੇ ਇਸ ਤਰ੍ਹਾਂ ਖੁਲਾਸਾ ਕਰਦੀ ਹੈ।
Donations are tax deductible only when the donation is made to an organisation that the tax office, so the ATO, has endorsed as having deductible gift recipient or DGR status. And the way you can work that out is to go to a website called ABR Lookup or ABN Lookup and type in the name of the organisation and it will very clearly state if an organisation has DGR status.
ਜੇ ਤੁਹਾਨੂੰ ਕਿਸੇ ਚੈਰਿਟੀ ਦੀ ਫੰਡਰੇਜ਼ਿੰਗ ਪ੍ਰਕਿਰਿਆ ਬਾਰੇ ਕੋਈ ਚਿੰਤਾ ਹੈ ਤਾਂ ਤੁਸੀਂ ਆਪਣੇ ਰਾਜ ਜਾਂ ਖੇਤਰ ਦੀ ਨਿਯੰਤਰਕ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ। ACNC ਵੀ ਕੁਝ ਮਾਮਲਿਆਂ ਵਿੱਚ ਦਖਲ ਦੇ ਸਕਦੀ ਹੈ, ਜਿਵੇਂ ਕਿ ਜਦੋਂ ਕੋਈ ਚੈਰਿਟੀ ਇਕੱਠੇ ਕੀਤੇ ਗਏ ਸਾਰੇ ਫੰਡਾਂ ਦਾ ਸਹੀ ਹਿਸਾਬ ਨਾ ਦੇ ਸਕੇ। ACNC ਨੂੰ ਮਿਲਣ ਵਾਲੀ ਹਰ ਸ਼ਿਕਾਇਤ ਦੀ ਜਾਂਚ ਕੀਤੀ ਜਾਂਦੀ ਹੈ, ਹਾਲਾਂਕਿ ਸ਼ਿਕਾਇਤਕਰਤਾ ਨੂੰ ਆਮ ਤੌਰ ਉੱਤੇ ਸਿਰਫ ਇਹ ਪੁਸ਼ਟੀ ਮਿਲਦੀ ਹੈ ਕਿ ਸ਼ਿਕਾਇਤ ਪ੍ਰਾਪਤ ਹੋ ਗਈ ਹੈ। ਕਮਿਸ਼ਨਰ ਵੁੱਡਵਾਰਡ ਦੁਬਾਰਾ ਇਸ ਤਰ੍ਹਾਂ ਸਮਝਾਉਂਦੇ ਹਨ।
There is the ability to report any concern that they have and there's a form on our website to do that. If they wish, they can do it anonymously and we do take those concerns seriously. Sometimes people get a bit upset that they don't hear whether we're investigating or not. Now, under the Act of Parliament that sets us up, we're not able to keep people posted about what's happened with their concern. But I would assure people it doesn't mean that we haven't looked at it.
ਜੇ ਤੁਹਾਨੂੰ ਸ਼ੱਕ ਹੈ ਕਿ ਕੋਈ ਫੰਡਰੇਜ਼ਿੰਗ ਮੁਹਿੰਮ ਧੋਖਾਧੜੀ ਹੋ ਸਕਦੀ ਹੈ ਤਾਂ ਦਾਨ ਨਾ ਦਿਓ ਅਤੇ ਇਸ ਦੀ ਰਿਪੋਰਟ ਆਪਣੇ ਸਥਾਨਕ ਨਿਯੰਤਰਕ ਜਾਂ ਕੌਮੀ ਸੇਵਾ ਸਕੈਮ ਵਾਚ ਨੂੰ scamwatch.gov.au ਰਾਹੀਂ ਕਰੋ। ਆਨਲਾਈਨ ਦਾਨ ਦਿੰਦਿਆਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਅਧਿਕਾਰਤ ਵੈਬਸਾਈਟ ਉੱਤੇ ਹੋ। ਜਲਦਬਾਜ਼ੀ ਤੋਂ ਬਚੋ, ਸ਼ੱਕੀ ਲਿੰਕਾਂ ਉੱਤੇ ਕਲਿੱਕ ਨਾ ਕਰੋ ਅਤੇ ਫੰਡ ਰੇਜ਼ਿੰਗ ਦੀ ਪਿਛੋਕੜ ਦੀ ਜਾਂਚ ਕਰੋ। ਪਰ ਜੇ ਕੋਈ ਵਿਅਕਤੀ ਤੁਹਾਡੇ ਕੋਲ ਸਿੱਧਾ ਆ ਕੇ ਦਾਨ ਮੰਗੇ ਤਾਂ ਕੀ ਕੀਤਾ ਜਾਵੇ? ਪੀਟਰ ਹਿਲਸ ਜੌਨਸ ਪਬਲਿਕ ਫੰਡ ਰੇਜ਼ਿੰਗ ਰੈਗੂਲੇਟਰੀ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਹ ਸੰਸਥਾ ਆਸਟ੍ਰੇਲੀਆ ਵਿੱਚ ਫੇਸ ਟੂ ਫੇਸ ਫੰਡ ਰੇਜ਼ਿੰਗ ਕਰਨ ਵਾਲੀਆਂ ਚੈਰਿਟੀਆਂ ਅਤੇ ਏਜੰਸੀਆਂ ਦੀ ਨੁਮਾਇੰਦਗੀ ਕਰਦੀ ਹੈ। ਉਹ ਫੇਸ ਟੂ ਫੇਸ ਫੰਡ ਰੇਜ਼ਿੰਗ ਨਾਲ ਜੁੜੀਆਂ ਸੰਭਾਵਿਤ ਧੋਖਾਧੜੀਆਂ ਦੇ ਕੁਝ ਸੰਕੇਤਾਂ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
If the individual fundraiser on the street or at your doorstep isn't in uniform, doesn't have a photo ID, and is in particular asking for a cash donation or only asking for a one-off donation, those are all things which should certainly alert members of the public that it might not be a legitimate fundraiser. Our message really is that if in doubt, don't donate. Take your time, pause. You can always go on the website, call the charity to verify, and then you can donate at a future time.
ਆਸਟ੍ਰੇਲੀਆ ਵਿੱਚ ਰੂਬਰੂ ਫੰਡ ਰੇਜ਼ਿੰਗ ਕਰਨ ਵਾਲਿਆਂ ਦੀਆਂ ਤਿੰਨ ਮੁੱਖ ਕਿਸਮਾਂ ਹਨ: ਸੜਕਾਂ ਉੱਤੇ ਫੰਡ ਰੇਜ਼ਿੰਗ ਕਰਨ ਵਾਲੇ, ਘਰ ਘਰ ਜਾ ਕੇ ਦਾਨ ਮੰਗਣ ਵਾਲੇ, ਅਤੇ ਸ਼ਾਪਿੰਗ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਫੰਡ ਰੇਜ਼ਰ। ਅਤੇ ਜੇ ਤੁਸੀਂ ਖੁਦ ਕਿਸੇ ਮਕਸਦ ਲਈ ਫੰਡ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ? ਜਸਟਿਸ ਕੁਨੈਕਟ ਦੀ ਏਮੀ ਵਿਲੀਅਮਸ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਰਾਜ ਜਾਂ ਖੇਤਰ ਦੇ ਨਿਯੰਤਰਕ ਨਾਲ ਜਾਂਚ ਕਰੋ ਕਿ ਕੀ ਤੁਹਾਨੂੰ ਲਾਇਸੈਂਸ ਦੀ ਲੋੜ ਹੈ ਅਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ।
So that's things like asking your friends or family for money to support a personal activity. Like, for example, I want to go overseas and I want you to donate to my volunteering adventure overseas. Fundraising at work. So if you've got an employee at your workplace who needs to get medical expenses paid for and you fundraise in your workplace for that to happen, that's typically not regulated by fundraising laws.
ਉਦਾਹਰਣ ਵਜੋਂ ਦੋਸਤਾਂ ਜਾਂ ਪਰਿਵਾਰ ਤੋਂ ਕਿਸੇ ਨਿੱਜੀ ਯੋਜਨਾ ਲਈ ਪੈਸਾ ਮੰਗਣਾ ਜਾਂ ਕਿਸੇ ਕਰਮਚਾਰੀ ਦੇ ਇਲਾਜ ਦੇ ਖਰਚੇ ਲਈ ਕੰਮ ਵਾਲੀ ਥਾਂ ਉੱਤੇ ਪੈਸਾ ਇਕੱਠਾ ਕਰਨਾ ਆਮ ਤੌਰ ਉੱਤੇ ਫੰਡ ਰੇਜ਼ਿੰਗ ਕਾਨੂੰਨਾਂ ਦੇ ਅਧੀਨ ਨਹੀਂ ਆਉਂਦਾ। ਪਰ ਜੇ ਤੁਸੀਂ ਆਨਲਾਈਨ ਕਰਾਊਡ ਫੰਡਿੰਗ ਮੁਹਿੰਮ ਸ਼ੁਰੂ ਕਰ ਰਹੇ ਹੋ ਤਾਂ ਬਹੁਤ ਸੰਭਾਵਨਾ ਹੈ ਕਿ ਤੁਹਾਡੀ ਫੰਡ ਰੇਜ਼ਿੰਗ ਨਿਯੰਤਰਿਤ ਗਤੀਵਿਧੀ ਮੰਨੀ ਜਾਵੇਗੀ। ਏਮੀ ਵਿਲੀਅਮਸ ਆਨਲਾਈਨ ਫੰਡ ਰੇਜ਼ਿੰਗ ਨਾਲ ਜੁੜੀਆਂ ਦੋ ਮਹੱਤਵਪੂਰਨ ਗੱਲਾਂ ਨੂੰ ਉਜਾਗਰ ਕਰਦੀ ਹੈ। ਪਹਿਲੀ, ਇਸ ਉੱਤੇ ਵੱਖ-ਵੱਖ ਰਾਜਾਂ ਅਤੇ ਖੇਤਰਾਂ ਦੇ ਵੱਖਰੇ ਕਾਨੂੰਨ ਲਾਗੂ ਹੋ ਸਕਦੇ ਹਨ। ਦੂਜੀ, ਇਹ ਸਪਸ਼ਟ ਤੌਰ ਉੱਤੇ ਦੱਸਣਾ ਜ਼ਰੂਰੀ ਹੈ ਕਿ ਇਕੱਠੇ ਕੀਤੇ ਪੈਸੇ ਕਿੱਥੇ ਅਤੇ ਕਿਸ ਮਕਸਦ ਲਈ ਵਰਤੇ ਜਾਣਗੇ ਤਾਂ ਜੋ ਦਾਨ ਦੇਣ ਵਾਲਿਆਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ। ਦੋਸਤੋ, ਜ਼ੋਈ ਥਰਮੈਂਡੂ ਦੀ ਮਦਦ ਨਾਲ ਤਿਆਰ ਕੀਤੀ ਆਸਟ੍ਰੇਲੀਆ ਐਕਸਪੀਰੀਅੰਸ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਿਓ। ਈਮੇਲ ਕਰਿਓ punjabi.program@sbs.com.au। ਸੁਣਦੇ ਰਹੋ SBS ਪੰਜਾਬੀ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।